ਗੁਰੂ ਰੁਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਤਮਕ ਕਟਾਖੇ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਮੇਰੇ ਅੰਦਰ ਇੱਕ ਚੀਜ਼ ਹੈ ਜਿਹੜੀ ਜਦ ਮੈਂ ਰੋਂਦਾ ਹਾਂ ਤਾਂ ਉਹ ਖਿੜਖਿੜਾ ਕੇ ਹੱਸਦੀ ਹੈ, ਜਦ ਮੈਂ ਦੁਖੀ ਆਉਂਦਾ ਹਾਂ ਤਾਂ ਉਹ ਸੁਖੀ ਆਉਂਦੀ ਹੈ। ਹਾਂਜੀ, ਮੇਰੇ ਅੰਦਰ ਇੱਕ ਚੀਜ਼ ਹੈ ਜਿਹੜੀ ਜਦ ਮੈਂ ਰੋਂਦਾ ਹਾਂ ਤਾਂ ਉਹ ਖਿੜਖਿੜਾ ਕੇ ਹੱਸਦੀ ਹੈ, ਜਦ ਮੈਂ ਦੁਖੀ ਆਉਂਦਾ ਹਾਂ ਤਾਂ ਉਹ ਸੁਖੀ ਆਉਂਦੀ ਹੈ। ਇੱਕ ਰੋਜ਼ ਰੋਥਸ਼ਿਲਡ ਨਾਮੀ ਵਿਲਾਇਤ ਦਾ ਕਰੋੜਪਤੀ ਫਰਾਂਸ ਦੇ ਕਿਸੇ ਸ਼ਹਿਰ ਵਿੱਚ ਭੈੜੇ ਜਿਹੇ ਕੱਪੜੇ ਪਾਈ ਜਾ ਰਿਹਾ ਸੀ ਕਿ ਉਸਨੂੰ ਇੱਕ ਵਾਕਫ ਮਿਲਿਆ ਅਤੇ ਆਖਣ ਲੱਗਾ, ਕਿਉਂ ਜੀ ਆਪ ਇਸ ਤਰ੍ਹਾਂ ਭੈੜੇ ਕੱਪੜੇ ਪਾ ਕੇ ਫਿਰ ਰਹੇ ਹੋ? ਉਸਨੇ ਜਵਾਬ ਦਿੱਤਾ, ਇੱਥੇ ਕੀ ਲੋੜ ਹੈ, ਇੱਥੇ ਮੈਨੂੰ ਕੋਈ ਵੀ ਨਹੀਂ ਜਾਣਦਾ। ਕੀ ਹੋਇਆ? ਕੁਝ ਮਹੀਨਿਆਂ ਬਾਅਦ ਉਸੇ ਸ਼ਖਸ ਨੇ ਰੋਥਸ਼ਿਲਡ ਨੂੰ ਵੈਸੇ ਹੀ ਲਿਬਾਸ ਵਿੱਚ ਲੰਡਨ ਸ਼ਹਿਰ ਵਿੱਚ ਦੇਖਿਆ। ਤਦ ਉਸਨੇ ਉਹ ਹੀ ਪ੍ਰਸ਼ਨ ਕੀਤਾ ਕਿ ਆਪ ਫਰਾਂਸ ਵਿੱਚ ਤਾਂ ਇਉਂ ਫਿਰਦੇ ਸੀ ਪਰ ਇੱਥੇ ਕਿਉਂ ਇਸ ਤਰ੍ਹਾਂ ਫਿਰਦੇ ਹੋ? ਉਸਨੇ ਜਵਾਬ ਦਿੱਤਾ, ਭਾਈ ਕੀ ਹੋਇਆ, ਇੱਥੇ ਮੈਨੂੰ ਸਭ ਕੋਈ ਜਾਣਦਾ ਹੈ। ਥੋੜ੍ਹੇ ਅਮਰੀਕਾ ਦਾ ਬ੍ਰਹਮਗਿਆਨੀ ਫਕੀਰ ਕਹਿੰਦਾ ਹੈ ਕਿ ਭਾਈ ਸਫ਼ਰ ਕਰਨ ਵਾਸਤੇ ਸਮਾਨ ਉਤਨਾ ਚਾਹੀਏ ਜਿਤਨਾ ਅਸੀਂ ਆਪ ਬਿਨਾਂ ਤਕਲੀਫ ਦੇ ਚੁੱਕ ਸਕੀਏ। ਸਫ਼ਰ ਅਥਵਾ ਸੈਰ ਕਰਨ ਵਾਸਤੇ ਵੀ ਇੱਕ ਤਿਆਰੀ ਚਾਹੀਏ। ਉਹ ਤਿਆਰੀ ਕੀ ਹੈ? ਭਾਈ ਆਪਣੀ ਜਾਇਦਾਦ ਦੇ ਫੈਸਲੇ ਕਰਕੇ ਆਪਣੀ ਵਸੀਅਤ ਜਿਸਨੇ ਕਰ ਦਿੱਤੀ ਹੋਵੇ, ਟੱਬਰ ਟੋਰ ਦੇ ਖਿਆਲ ਕੋਈ ਮਨ ਵਿੱਚ ਨਾ ਹੋਵਣ, ਪਿੱਛੇ ਦੀ ਦੁਨੀਆ ਵਾਲੀਆਂ ਤਾਂਗਾਂ ਨਾ ਹੋਵਣ, ਮਨ ਬਿਲਕੁਲ ਫਿਕਰ ਚਿੰਤਾ ਦੇ ਰਿਸ਼ਤਿਆਂ ਥੀ ਆਜ਼ਾਦ ਹੋਵੇ, ਖੁੱਲ੍ਹਾ ਹੋ ਕੇ ਸਵਾਦ ਫਿਰੇ ਅਤੇ ਹਾਂ ਫਿਰਨੇ ਵਿੱਚ ਲੂੰ ਲੂੰ ਵਿੱਚ ਰਸ ਭਰੇ ਅਤੇ ਚਾਲ ਚੱਲੇ ਊਠਾਂ ਵਾਲੀ। ਜਾਨਵਰਾਂ ਵਿੱਚੋਂ ਇੱਕੋ ਜਾਨਵਰ ਹੈ ਜਿਹੜਾ ਰਸ ਲੈ ਕੇ ਚੱਲਦਾ ਹੈ। ਅਸੀਂ ਜਾਂਦੇ ਹਾਂ ਬਾਗ ਵਿੱਚ ਪਰ ਮਨ ਹੁੰਦਾ ਹੈ ਘਰ ਰੁਪਏ ਗਿਣਦਾ ਜਾਂ ਘਾਟੇ ਪੂਰਿਆ ਕਰਦਾ। ਹਾਂਜੀ, ਫੁਰਸਤ ਛੁੱਟੀ ਬੜੀ ਚੰਗੀ ਚੀਜ਼ ਹੈ। ਨੀਂਦਰ ਵੇਲੇ ਦੁਨੀਆ ਦੇ ਕਰੱਟੇ ਦੂਰ ਹੋ ਜਾਂਦੇ ਹਨ ਅਤੇ ਨੀਂਦਰ ਕਿਹੀ ਚੰਗੀ ਲੱਗਦੀ ਹੈ। ਪਰ ਨਿਕੰਮਾ ਹੋਣਾ ਇਹ ਤਾਂ ਛੁੱਟੀ ਜਾਂ ਵਿਹਲ ਨਹੀਂ। ਮਨ ਕੰਮ ਕਰਦੇ ਹੋਏ ਗੂੜੀ ਨੀਂਦਰ ਦੇ ਰਸ ਵਿੱਚ ਸਦਾ ਲੀਨ ਹੋਵੇ, ਇਹ ਅਮਲੀ ਪ੍ਰੈਕਟੀਕਲ ਸਿੱਖ ਹੈ। ਸਿੱਖਾਂ ਨੂੰ ਕਦੀ ਕੋਈ ਚਿੰਤਾ ਹੈ, ਫਿਕਰ ਹੈ, ਦਿਲ ਤੰਗੀਆਂ ਤੰਗ ਨਹੀਂ ਕਰ ਸਕਦੀ। ਆਪ ਜੀ ਦੇ ਮਨ ਵਿੱਚ ਦੁਨੀਆ ਦੇ ਕੰਮ ਇਉਂ ਫਿਰਦੇ ਹਨ ਜਿਉਂ ਨਿਰਮਲ ਆਕਾਸ਼ ਵਿੱਚ ਬੱਦਲ। ਦਿਨ ਦੇ ਕੰਮ ਆਪ ਜੀ ਦੇ ਹੱਥਾਂ ਵਿੱਚੋਂ ਇਉਂ ਲੰਘ ਜਾਂਦੇ ਹਨ ਜਿਉਂ ਪਾਣੀ ਛਾੜਨੀ ਵਿੱਚੋਂ। ਆਪ ਜੀ ਦੀ ਯਾਦ ਵਿੱਚ ਸਤਿਗੁਰ ਵਸਦਾ ਹੈ। ਇਹਨਾਂ ਦੁਨੀਆ ਦੇ ਝਮੇਲਿਆਂ ਥੀ ਸਦਾ ਛੁੱਟੀ ਹੋਈ ਸੁਰਤ ਸੁਰਤ ਹੈ। ਹਾਂਜੀ, ਇਹਨਾਂ ਦੁਨੀਆ ਦੇ ਝਮੇਲਿਆਂ ਥੀ ਸਦਾ ਛੁੱਟੀ ਹੋਈ ਸੁਰਤ ਸੁਰਤ ਹੈ। ਸੁਰਤ ਦੀ ਤਾਰ ਸਦਾ ਗੁਰੂ ਚਰਨਾਂ ਨਾਲ ਅਲੱਗ ਅਲੱਗ ਵੱਜਦੀ ਰਹਿੰਦੀ ਹੈ। ਸਿੱਖ ਆਜ਼ਾਦੀ ਦਾ ਪੁਤਲਾ ਹੈ। ਇਸਨੂੰ ਸਰੀਰ ਦੀ ਕੈਦ ਵਿੱਚ ਸਤਿਗੁਰ ਨੇ ਧੁਰ ਸੱਚਖੰਡ ਵਾਲੀ ਆਜ਼ਾਦੀ ਬਖਸ਼ੀ ਹੈ ਅਤੇ ਮੌਤ ਥੀ ਬਾਅਦ ਵੀ ਆਜ਼ਾਦ ਕੀਤਾ ਹੈ। ਇਹ ਉਹ ਆਦਮੀ ਹੈ ਜੋ ਕਿਸੇ ਦੀ ਕਿਸੇ ਤਰ੍ਹਾਂ ਵੀ ਰੂਹ ਦੀ ਗੁਲਾਮੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਹਾਂਜੀ, ਇਹ ਉਹ ਆਦਮੀ ਹੈ ਜੋ ਕਿਸੇ ਦੀ ਕਿਸੇ ਤਰ੍ਹਾਂ ਵੀ ਰੂਹ ਦੀ ਗੁਲਾਮੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅੰਗਰੇਜ਼, ਫਰਾਂਸੀਸੀ, ਰੂਸੀ ਅਤੇ ਅਮਰੀਕਾ ਵਾਲੇ ਭਾਵੇਂ ਕਿਤਨੇ ਮੁਲਕੀ ਅਤੇ ਸਰੀਰਕ ਆਜ਼ਾਦੀ ਦੇ ਚਾਹਵਾਨ ਔਰ ਪ੍ਰੇਮੀ ਹਨ ਪਰ ਉਹਨਾਂ ਨੂੰ ਸੱਚੀ ਆਜ਼ਾਦੀ ਦਾ ਥਾਉ ਨਹੀਂ। ਉਹਨਾਂ ਦੀਆਂ ਇਸਤਰੀਆਂ ਆਜ਼ਾਦੀ ਲੱਭਦੀਆਂ ਹਨ ਪਰ ਹੈ ਨਹੀਂ। ਜਾਰਜ ਮੈਰੀਡਥ ਲਿਖਦਾ ਹੈ ਕਿ ਅਸੀਂ ਆਪਣੀਆਂ ਇਸਤਰੀਆਂ ਨਾਲ ਅੰਦਰੋਂ ਅੰਦਰੀ ਉਹ ਹੀ ਸਲੂਕ ਕਰਦੇ ਹਾਂ ਜਿਹੜਾ ਤੁਰਕ ਲੋਕ ਕਰਦੇ ਹਨ। ਅਸੀਂ ਉੱਪਰੋਂ ਚੋਪੜੇ ਚਾਪੜੇ ਸ਼ਾਇਸਤਾ ਹਾਂ ਪਰ ਅੰਦਰ ਉਸੇ ਤਰ੍ਹਾਂ ਹਾਂ। ਹਾਂਜੀ, ਬੌਲਿਆਂ ਵਿੱਚ ਕੋਈ ਕੈਸਾ ਹੀ ਕਿਉਂ ਨਾ ਹੋਵੇ, ਮਨੁੱਖ ਦੇ ਅੰਦਰ ਦਾ ਵਹਿਸ਼ੀ ਜਦ ਤੱਕ ਨਾ ਮਰੇ ਤਦ ਤੱਕ ਇਸਦਾ ਇਹ ਦੂਜਿਆਂ ਉੱਪਰ ਹੁਕਮ ਕਰਨ ਵਾਲਾ ਪ੍ਰਾਕਿਰਤਿਕ ਸੁਭਾਅ ਨਹੀਂ ਜਾ ਸਕਦਾ। ਹਾਂਜੀ, ਮਨੁੱਖ ਦੇ ਅੰਦਰ ਦਾ ਵਹਿਸ਼ੀ ਜਦ ਤੱਕ ਨਾ ਮਰੇ ਤਦ ਤੱਕ ਇਸਦਾ ਇਹ ਦੂਜਿਆਂ ਉੱਪਰ ਹੁਕਮ ਕਰਨ ਵਾਲਾ ਪ੍ਰਾਕਿਰਤਿਕ ਸੁਭਾਅ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਮੌਤ ਦੇ ਬਾਅਦ ਦੇ ਨਜ਼ਾਰੇ ਦੀ ਖਬਰ ਹੈ ਉਹ ਤਾਂ ਕੰਬ ਉੱਠਦੇ ਹਨ ਕਿ ਹਾਏ ਰੂਹਾਂ ਇਉਂ ਪੁਕਾਰ ਰਹੀਆਂ ਹਨ। ਹਾਂਜੀ, ਜਿਸ ਸਿੱਖ ਨੂੰ ਰੂਹ ਦੀ ਪਹਿਚਾਣ ਹੈ ਉਹ ਕਿਸੇ ਰੂਹ ਦੀ ਆਜ਼ਾਦੀ ਵਿੱਚ ਦਖਲ ਨਹੀਂ ਦਿੰਦਾ। ਉਹ ਤਾਂ ਪ੍ਰੇਮ ਕਰਨਾ ਔਰ ਸੇਵਾ ਕਰਨੀ ਇਹੋ ਹੀ ਰਿਸ਼ਤਾ ਆਪਣਾ ਦੂਸਰਿਆਂ ਨਾਲ ਜਾਣਦਾ ਹੈ। ਧਿਆਨ ਦੇਣਾ ਜੀ, ਜਿਸ ਸਿੱਖ ਨੂੰ ਰੂਹ ਦੀ ਪਹਿਚਾਣ ਹੈ ਉਹ ਕਿਸੇ ਰੂਹ ਦੀ ਆਜ਼ਾਦੀ ਵਿੱਚ ਦਖਲ ਨਹੀਂ ਦਿੰਦਾ। ਉਹ ਤਾਂ ਪ੍ਰੇਮ ਕਰਨਾ ਔਰ ਸੇਵਾ ਕਰਨੀ ਇਹੋ ਹੀ ਰਿਸ਼ਤਾ ਆਪਣਾ ਦੂਸਰਿਆਂ ਨਾਲ ਜਾਣਦਾ ਹੈ। ਸਿੱਖ ਘਰਾਣਾ ਪ੍ਰੀਤ ਦਾ ਮੰਦਰ ਹੈ। ਸਿੱਖ ਘਰਾਣੇ ਵਿੱਚ ਇਸਤਰੀ ਦੀ ਰੂਹ ਸਤਿਗੁਰੂ ਨਾਨਕ ਦੇਵ ਦਾ ਮਾਤਲੋਕੀ ਜੀਵਨ ਦਾ ਸੁਪਨਾ ਹੈ। ਇਸ ਰੂਹ ਨੂੰ ਦੇਖ ਕੇ ਸਿੱਖ ਪ੍ਰਤੀ ਸ਼ੁਕਰ ਵਿੱਚ ਭਰ ਕੇ ਆਪ ਵੀ ਸਤਿਗੁਰੂ ਨਾਨਕ ਦੇਵ ਜੀ ਦੀ ਦਰਗਾਹ ਦਾ ਗੁਲਾਮ ਬਣ ਜਾਂਦਾ ਹੈ। ਹਾਂ ਮੇਰੇ ਰੱਬ ਜੀ, ਕਿਸੇ ਦੇ ਪੈਰਾਂ ਸਦਕੇ ਮੈਨੂੰ ਅਸਗਾਹ ਸੰਸਾਰ ਥੀ ਪਾਰ ਲਗਾਈ। ਹਾਂ ਮੇਰੇ ਰੱਬ ਜੀ, ਕਿਸੇ ਦੇ ਪੈਰਾਂ ਸਦਕੇ ਮੈਨੂੰ ਅਸਗਾਹ ਸੰਸਾਰ ਥੀ ਪਾਰ ਲੰਘਾਈ। ਐਮਰਸਨ ਸਾਹਿਬ ਅਮਰੀਕਾ ਦੇ ਗਿਆਨੀ ਲਿਖਦੇ ਹਨ, ਅਕਲ ਨੇ ਸਾਰੀ ਦੁਨੀਆ ਆਣ ਕੇ ਆਦਮੀ ਉੱਪਰ ਖਤਮ ਕੀਤੀ, ਅਤੇ ਹਾਂ ਭਾਈ, ਅਕਲ ਨੇ ਸਾਰੀ ਥੀ ਵੱਡੀ ਫਤਿਹ। ਸਾਰਾ ਜਗਤ ਸਾਨੂੰ ਤਦ ਹੀ ਚੰਗਾ ਲੱਗਦਾ ਹੈ ਜਦੋਂ ਕਿਸੇ ਆਦਮੀ ਦੇ ਬੁੱਤ ਵਿੱਚ ਸਾਡੇ ਸਾਹਮਣੇ ਆਣ ਖਲੋਵੇ। ਹੋਸੀ ਦੇ ਅਸਗਾਹ ਵੀਰਾਨੇ ਦੀ ਕੌਣ ਪਰਵਾਹ ਕਰਦਾ ਹੈ? ਸਮੁੰਦਰ ਜਿੱਥੇ ਤੱਕੋ ਉਹੀ ਜਿਹਾ। ਇਸੇ ਤਰ੍ਹਾਂ ਸਰਬੱਤਰ ਬ੍ਰਹਮ ਦਾ ਸਾਨੂੰ ਕੀ ਸਵਾਦ? ਸਮੁੰਦਰ ਨਿਰਗੁਣ ਅਤੇ ਅਮੂਰਤ ਜਿਹੀ ਚੀਜ਼ ਹੈ। ਜਦ ਤੱਕ ਉਸਦੇ ਨਾਲ ਨਾਲ ਕਿਧਰੇ ਕਿਨਾਰਾ ਵੀ ਦਿਸੇ, ਕੋਈ ਜਹਾਜ਼ ਵੀ ਦਿਸੇ, ਸਮੁੰਦਰ ਦੀ ਕੀਮਤ ਪਾਉਣ ਦਾ ਕੌਣ ਕਸ਼ਟ ਕਰੇ? ਪਰ ਸਮੁੰਦਰ ਦੇ ਇਰਦ ਗਿਰਦ ਪੜਾ ਪਹਾੜ ਰੱਖ ਦਿਓ ਅਤੇ ਇਸ ਦੀਆਂ ਲਹਿਰਾਂ ਪਹਾੜ ਨੂੰ ਜਾ ਲੱਗਣ ਅਤੇ ਉਹਨਾਂ ਕਿਨਾਰਿਆਂ 'ਤੇ ਰਹਿੰਦੇ ਹੋਣ ਦਾ ਨਾਂ ਆਦਮੀ। ਤਦ ਤਾਂ ਕੁਛ ਅਰਥ ਨਜ਼ਰੀ ਆਇਆ ਨਾ। ਉਹ ਨਜ਼ਾਰਾ ਜਿੱਥੇ ਸਮੁੰਦਰ ਜ਼ਮੀਨ ਨਾਲ ਆਉਣ ਮਿਲਦਾ ਹੈ, ਸਭ ਥੀ ਸੁੰਦਰ ਅਤੇ ਦਿਲ ਖਿੱਚਵਾਂ ਨਜ਼ਾਰਾ ਹੈ। ਇਸੀ ਤਰ੍ਹਾਂ ਸਾਨੂੰ ਤਾਂ ਨਿਰਗੁਣ ਰੱਬ ਨੂੰ ਆਦਮੀ ਦੇ ਬੁੱਤ ਵਿੱਚ ਦੇਖਣਾ ਚਾਹੀਏ। ਸਾਨੂੰ ਤਾਂ ਅਮੂਰਤ ਰੱਬ ਦੀ ਮੂਰਤੀ ਮਨੁੱਖ ਨੂੰ ਮੰਨਣਾ ਚਾਹੀਏ। ਇਹ ਗਿਆਨ ਦਾ ਮੰਦਰ ਹੈ, ਇਹ ਯਾਦ ਦੀ ਗੁਫਾ ਹੈ। ਤਦੇ ਅਸੀਂ ਆਖਦੇ ਹਾਂ ਕਿ ਗੁਰੂ ਨਾਨਕ ਨੂੰ ਵਧੀਕ ਪਿਆਰ ਕਰੋ। ਕਦੀ ਤੁਸੀਂ ਇਹ ਵੀ ਸੋਚਿਆ ਕਿ ਸੰਸਾਰ ਵੀ ਤੇਰਾ ਕੁਛ ਨਹੀਂ, ਸਭ ਰੱਬ ਦਾ ਹੈ? ਧਨ ਚਾਂਦੀ ਸੋਨਾ ਮੇਰੇ ਜਾਂ ਤੇਰੇ ਪਿਓ ਦਾਦੇ ਨੇ ਤਾਂ ਨਹੀਂ ਬਣਾਇਆ ਸੀ, ਉਹ ਤਾਂ ਰੱਬ ਦੀ ਕਾਰੀਗਰੀ ਹੈ। ਰੱਬ ਨੇ ਸੋਨੇ ਦੀਆਂ ਇੱਟਾਂ ਪਹਾੜਾਂ ਵਿੱਚ ਰੱਖੀਆਂ ਸਨ, ਉਹਨਾਂ ਨੂੰ ਚੁੱਕ ਕੇ ਘਰ ਹੀ ਵਾੜ ਲੈਣ ਨਾਲ ਸਾਡੀਆਂ ਹੋ ਗਈਆਂ। ਉਹ ਕੀ ਕਹੋ, ਦਿਨ ਦਿਹਾੜੇ ਚੋਰੀਆਂ ਅਤੇ ਉਸ ਉੱਪਰ ਹੋਰ ਸੀਨਾ ਜ਼ੋਰੀਆਂ। ਅੰਨ ਧਰਤੀ ਰੱਬ ਬਣਾਏ, ਮੀਂਹ ਅਥਵਾ ਜਲ ਰੱਬ ਬਣਾਇਆ, ਸੂਰਜ ਰੱਬ ਦਾ, ਧੁੱਪ ਰੱਬ ਦੀ, ਬੀਜ ਰੱਬ ਦਾ, ਅਤੇ ਅੰਨ ਤੇਰਾ ਮੇਰਾ ਕਿੱਥੋਂ? ਜੇ ਰੱਬ ਧੁੱਪ ਨਾ ਲਾਵੇ, ਮੀਂਹ ਨਾ ਵਸਾਵੇ, ਹਵਾ ਨਾ ਚਲਾਵੇ, ਤਦ ਅੰਨ ਕਿੱਥੋਂ? ਅੰਨ ਵੀ ਰੱਬ ਦਾ ਬਣਾਇਆ ਹੋਇਆ, ਅਤੇ ਇਹ ਰੱਬ ਦੇ ਅੰਨ ਅਤੇ ਧਨ ਦੇ ਕੇ ਤੂੰ ਲੋਕਾਂ ਨੂੰ ਕਿਹਾ ਆਪਣਾ ਗੁਲਾਮ ਬਣਾਈ ਫਿਰਦਾ ਹੈ। ਕੁੱਲੀ ਨੇ ਤੈਨੂੰ ਸਿਰ ਦਿੱਤਾ, ਤੇਰੀ ਸੇਵਾ ਕੀਤੀ ਅਤੇ ਤੂੰ ਅੱਗੋਂ ਚਾਰ ਆਨੇ ਫੜਾਏ। ਜਾ ਭਾਈ, ਤੇਰਾ ਹੱਕ ਦੇ ਦਿੱਤਾ, ਹੱਕ ਦੇਣ ਵਾਲਾ ਤੂੰ ਕਿੱਥੋਂ? ਨਹੀਂ ਭਾਈ, ਮਜ਼ਦੂਰ ਦੀ ਮਜ਼ਦੂਰੀ ਰੱਬ ਦਿੰਦਾ ਹੈ। ਇਹ ਚੀਜ਼ਾਂ ਸਾਰੀਆਂ ਰੱਬੀ ਹਨ। ਸੋਚ ਅਤੇ ਹੁਣ ਤੂੰ ਵੀ ਰੱਬ ਦਾ ਹੋ ਕੇ ਰਹੋ। ਦਮ ਦਮ ਰੱਬ ਨੂੰ ਯਾਦ ਕਰ, ਸਤਿਗੁਰੂ ਨਾਨਕ ਦੇਵ ਜੀ ਦਾ ਉਹ ਗੀਤ ਯਾਦ ਕਰ, ਮੈਂ ਤੇਰਾ ਤੇਰਾ ਤੇਰਾ, ਇਸੇ ਧੁਨ ਵਿੱਚ ਬਾਵਲਾ ਹੋ ਰਹੋ। ਹਾਂਜੀ, ਸਭ ਕੁਛ ਰੱਬ ਦਾ ਹੈ, ਤੇ ਅਸੀਂ ਰੱਬ ਦਾ ਕਰਕੇ ਕਿਉਂ ਨਾ ਰਹੀਏ। ਇਉਂ ਜੀਣਾ ਹੈ। ਜਾਨ ਦੇ ਦੀ ਹੋਈ ਉਸੀ ਕੀ ਥੀ, ਹੱਕ ਤੇ ਇਹ ਹੈ ਕਿ ਹੱਕ ਅਦਾ ਨਾ ਹੁਆ। ਅੱਜ ਤੱਕ ਮੈਂ ਅਜਿਹਾ ਮੂਰਖ ਰਿਹਾ ਜਿਹਾ ਕੋਈ ਨਾ ਰਹੇ। ਹਾਂ ਭਾਈ, ਇਹ ਉਹ ਸੰਸਾਰ ਹੈ ਜਿਸ ਵਿੱਚ ਮੇਰਾ ਕੁਝ ਵੀ ਨਹੀਂ, ਸਭ ਕੁਝ ਰੱਬ ਦਾ ਹੈ। ਚੰਦ ਰੱਬ ਦਾ, ਸੂਰਜ ਰੱਬ ਦਾ, ਨਦੀ ਨਾਲੇ ਜ਼ਮੀਨ ਆਕਾਸ਼ ਸਮੁੰਦਰ ਤਾਰੇ ਸਭ ਰੱਬ ਦੇ, ਹਵਾ ਰੱਬ ਦੀ, ਜੀ ਜਨ ਸਭ ਰੱਬ ਦੇ। ਥੋੜ੍ਹਾ ਚਿਰ ਹੋਇਆ ਮੈਂ ਵੀ ਨਿੱਕਾ ਜਿਹਾ ਊਂ ਕਰਦਾ ਇੱਥੇ ਆਇਆ, ਮੈਂ ਵੀ ਰੱਬ ਦਾ, ਮੈਂ ਕਿੱਥੋਂ ਹੋ ਗਿਆ। ਜਿੱਥੇ ਹੋਰ ਕੋਈ ਚੀਜ਼ ਵੀ ਉਸ ਚੀਜ਼ ਦੀ ਨਹੀਂ ਮੇਰੀ ਹੈ, ਉੱਥੇ ਮੈਂ ਆਪਣੇ ਕਿਸ ਤਰ੍ਹਾਂ ਹੋ ਸਕਦਾ ਹੈ। ਮੈਂ ਮੇਰਾ ਨਹੀਂ, ਮੈਂ ਵੀ ਤੇਰਾ ਹਾਂ। ਫਿਰ ਦੁਹਰਾ ਦੇਈ, ਅੱਜ ਤੱਕ ਮੈਂ ਅਜਿਹਾ ਮੂਰਖ ਰਿਹਾ ਜਿਹਾ ਕੋਈ ਨਾ ਰਹੇ। ਹਾਂ ਭਾਈ, ਇਹ ਉਹ ਸੰਸਾਰ ਹੈ ਜਿਸ ਵਿੱਚ ਮੇਰਾ ਕੁਝ ਵੀ ਨਹੀਂ, ਸਭ ਕੁਝ ਰੱਬ ਦਾ ਹੈ। ਚੰਦ ਰੱਬ ਦਾ, ਸੂਰਜ ਰੱਬ ਦਾ, ਨਦੀ ਨਾਲੇ ਜ਼ਮੀਨ ਆਕਾਸ਼ ਸਮੁੰਦਰ ਤਾਰੇ ਸਭ ਰੱਬ ਦੇ, ਹਵਾ ਰੱਬ ਦੀ, ਜੀ ਜਨ ਸਭ ਰੱਬ ਦੇ। ਥੋੜ੍ਹਾ ਚਿਰ ਹੋਇਆ ਮੈਂ ਵੀ ਨਿੱਕਾ ਜਿਹਾ ਊਂ ਕਰਦਾ ਇੱਥੇ ਆਇਆ, ਮੈਂ ਵੀ ਰੱਬ ਦਾ, ਮੈਂ ਕਿੱਥੋਂ ਹੋ ਗਿਆ। ਜਿੱਥੇ ਹੋਰ ਕੋਈ ਚੀਜ਼ ਵੀ ਉਸ ਚੀਜ਼ ਦੀ ਨਹੀਂ ਮੇਰੀ ਹੈ, ਉੱਥੇ ਮੈਂ ਆਪਣੇ ਕਿਸ ਤਰ੍ਹਾਂ ਹੋ ਸਕਦਾ ਹਾਂ। ਮੈਂ ਮੇਰਾ ਨਹੀਂ, ਮੈਂ ਵੀ ਤੇਰਾ ਹਾਂ। ਹੁਣ ਭਾਈ ਰੱਬ ਕਿਹੜਾ ਹੈ ਜੇ ਸਦਾ ਮੈਂ ਤੇਰਾ ਹੋ ਕੇ ਰਹਾਂ। ਰੱਬ ਦੀ ਪਛਾਣ ਮੁਸ਼ਕਿਲ ਹੈ। ਇਹ ਚੀਜ਼ਾਂ ਸਾਰੀਆਂ ਤਾਂ ਜਾਣੇ ਵਿੱਚ ਹਾਨੀ ਰੱਬ ਦੀਆਂ ਅਤੇ ਮੈਨੂੰ ਦੀਦੀਆਂ ਹਨ ਰੱਬ ਦੀਆਂ। ਜਿਸ ਦੀਆਂ ਇਹ ਸਭ ਚੀਜ਼ਾਂ ਉਹ ਰੱਬ, ਪਰ ਜਿਉਂ ਐਮਰਸਨ ਨੇ ਲੇਖ ਉੱਤੇ ਲਿਖਿਆ ਹੈ, ਉਸ ਨਾਲ ਮੇਰਾ ਪਿਆਰ ਕਿਵੇਂ ਹੋਵੇ। ਉਹ ਤਾਂ ਬੇਅੰਤਤਾ ਦਾ ਸਮੁੰਦਰ ਹੋਇਆ, ਉਸਦਾ ਮੈਨੂੰ ਕੀ ਪਤਾ ਲੱਗਣਾ ਹੈ। ਜਦ ਮੈਂ ਆਖਿਆ ਹੱਥ ਤੇਰੇ, ਤਾਂ ਉਹ ਆਵੇ ਨਾ ਮੇਰੇ ਹੱਥਾਂ ਕੋਲੋਂ ਮੰਗ ਟਹਿਲ ਲਵੇ। ਜਦ ਮੈਂ ਆਖਿਆ ਇਹ ਅੱਖਾਂ ਤੇਰੀਆਂ, ਤਾਂ ਉਹ ਆਵੇ ਨਾ ਅੱਖਾਂ ਉਸਨੂੰ ਤੱਕਣ। ਜਦ ਮੈਂ ਆਖਿਆ ਇਹ ਮਨ ਤੇਰਾ, ਉਹ ਆਵੇ ਨਾ ਮੇਰੇ ਮਨ ਵਿੱਚ ਸਮਾਵੇ। ਜਦ ਮੈਂ ਆਖਿਆ ਮੈਂ ਤੇਰਾ, ਉਹ ਮੇਰਾ ਹੋਵੇ ਨਾ। ਹਾਂਜੀ, ਰੱਬ ਹੈ, ਉਹ ਆਇਆ ਗੁਰੂ ਨਾਨਕ ਰੂਪ ਧਾਰ ਕੇ ਮੇਰੇ ਸਾਹਮਣੇ। ਰੱਬ ਆਇਆ, ਇਹ ਮੇਰਾ ਰੱਬ ਹੈ, ਮੈਂ ਇਸ ਰੱਬ ਦਾ ਸਦਾ ਲਈ ਤੇਰਾ ਹਾਂ। ਰੱਬ ਭਾਈ ਮਨੁੱਖ ਹੈ, ਅਤੇ ਕਿਹੜਾ ਮਨੁੱਖ? ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਮੇਰਾ ਮੈਨੂੰ ਇੱਥੇ ਛੋੜ ਕੇ ਆਪ ਬਾਹਰ ਕੰਮ ਗਿਆ ਹੈ। ਮੈਨੂੰ ਮੇਰਾ ਰੱਬ ਆਖ ਗਿਆ ਹੈ, ਮੈਂ ਹੁਣੇ ਆਇਆ। ਹੁਣ ਮੈਂ ਆਪਣੇ ਰੱਬ ਨੂੰ ਯਾਦ ਕਰਦਾ ਹਾਂ, ਯਾਦ ਨਾਲ ਕੋਲ ਬਿਠਾਉਂਦਾ ਹਾਂ ਅਤੇ ਉਡੀਕ ਵਿੱਚ ਹਾਂ। ਉਹ ਮੇਰਾ ਰੱਬ ਆਇਆ। ਭਾਈ ਮੈਂ ਸਤਿਗੁਰੂ ਨਾਨਕ ਜੀ ਦਾ ਜੋ ਹੋਇਆ, ਉਹਨਾਂ ਹੁਕਮ ਦਿੱਤਾ ਹੈ ਭਾਈ ਸਿੱਖਾ, ਮਨ ਦਾ ਪਹਿਰਾ ਦਿੱਤਾ ਕਰ, ਬੰਦਾ ਤੂੰ ਮੇਰਾ ਬੰਦਗੀ ਕਰਿਆ ਕਰ। ਦਰਸ਼ਨ ਦੀਦਾਰ ਭਾਗਾਂ ਉੱਪਰ ਹਨ, ਉਹ ਬੇਨਿਆਜ਼ ਬਾਦਸ਼ਾਹ ਜੋ ਹੋਏ। ਹਾਂਜੀ, ਫਿਰ ਦੁਹਰਾ ਦੇ, ਸਤਿਗੁਰੂ ਨਾਨਕ ਮੇਰਾ ਮੈਨੂੰ ਇੱਥੇ ਛੋੜ ਕੇ ਆਪ ਬਾਹਰ ਕੰਮ ਗਿਆ ਹੈ। ਮੈਨੂੰ ਮੇਰਾ ਰੱਬ ਆਖ ਗਿਆ ਹੈ, ਮੈਂ ਹੁਣੇ ਆਇਆ। ਹੁਣ ਮੈਂ ਆਪਣੇ ਰੱਬ ਨੂੰ ਯਾਦ ਕਰਦਾ ਹਾਂ, ਯਾਦ ਨਾਲ ਕੋਲ ਬਿਠਾਉਂਦਾ ਅਤੇ ਉਡੀਕ ਵਿੱਚ ਹਾਂ। ਉਹ ਮੇਰਾ ਰੱਬ ਆਇਆ। ਭਾਈ ਮੈਂ ਸਤਿਗੁਰੂ ਨਾਨਕ ਜੀ ਦਾ ਜੋ ਹੋਇਆ, ਉਹਨਾਂ ਹੁਕਮ ਦਿੱਤਾ ਹੈ ਭਾਈ ਸਿੱਖਾ, ਮਨ ਦਾ ਪਹਿਰਾ ਦਿੱਤਾ ਕਰ, ਬੰਦਾ ਤੂੰ ਮੇਰਾ ਬੰਦਗੀ ਕਰਿਆ ਕਰ। ਦਰਸ਼ਨ ਦੀਦਾਰ ਭਾਗਾਂ ਉੱਪਰ ਹਨ, ਉਹ ਬੇਨਿਆਜ਼ ਬਾਦਸ਼ਾਹ ਜੋ ਹੋਏ। ਇੱਕ ਵਾਰੀ ਸਤਿਗੁਰੂ ਨਾਨਕ ਆਏ ਸਨ ਅਤੇ ਮੈਂ ਸੁੱਤਾ ਪਿਆ ਸੀ। ਉਹ ਫਿਰ ਮੁੜ ਗਏ, ਪਰ ਹੁਕਮਨਾਮਾ ਲਿਖ ਗਏ, ਭਾਈ ਅਸੀਂ ਆਏ, ਤੂੰ ਸੁੱਤਾ ਪਿਆ ਸੀ। ਹਾਂਜੀ, ਇੱਕ ਵਾਰੀ ਸਤਿਗੁਰੂ ਨਾਨਕ ਆਏ ਸਨ ਅਤੇ ਮੈਂ ਸੁੱਤਾ ਪਿਆ ਸੀ। ਉਹ ਫਿਰ ਮੁੜ ਗਏ, ਪਰ ਹੁਕਮਨਾਮਾ ਲਿਖ ਗਏ, ਭਾਈ ਅਸੀਂ ਆਏ, ਤੂੰ ਸੁੱਤਾ ਪਿਆ ਸੀ। ਇੱਕ ਵਾਰੀ ਸੁਪਨੇ ਵਿੱਚ ਮੇਰੇ ਹੱਥ ਦੋ ਚਰਨ ਹਾਏ। ਮੈਂ ਅੱਖਾਂ ਮਲਦਾ ਮਲਦਾ ਨੀਂਦਰ ਨਾਲ ਗੁੱਟ ਹੋਇਆ, ਉਹਨਾਂ ਚਰਨਾਂ ਨੂੰ ਇਸ਼ਨਾਨ ਕਰਾਉਣ ਲੱਗਾ। ਜਦ ਅੱਖਾਂ ਖੋਲੀਆਂ ਤਾਂ ਗੁਰੂ ਨਾਨਕ ਜੀ ਦੇ ਚਰਨ ਸਨ। ਉਹ ਆਪ ਆਏ ਹੋਏ ਸਨ ਅਤੇ ਮੇਰੇ ਪਾਸੋਂ ਜ਼ੋਰੀ ਸੇਵਾ ਲਈ ਸਨ। ਇਉਂ ਉਹ ਮੇਰਾ ਬਣਦਾ ਹੈ, ਮੈਂ ਰੱਬ ਦਾ ਥੋੜ੍ਹਾ, ਉਹ ਮੇਰਾ ਬਹੁਤ ਹੀ ਬਣਦਾ ਹੈ। ਹੇ ਭਾਈ ਅਤੇ ਹੇ ਭੈਣੋ, ਕੁਝ ਪਤਾ ਲੱਗਾ? ਨਹੀਂ, ਮੈਂ ਤਾਂ ਭਾਈ ਸਤਿਗੁਰੂ ਨਾਨਕ ਜੀ ਨੂੰ ਉਹ ਜਾਂਦਾ ਤੱਕਿਆ, ਇਉਂ ਆਉਂਦਾ ਤੱਕਿਆ, ਉਸ ਬੁਰਜ ਵਿੱਚ ਦੀਦਾਰ ਕੀਤੇ, ਉਸ ਮੰਦਰ ਵਿੱਚ ਉਹ ਆਏ, ਅਸੀਂ ਦੌੜੇ ਦੌੜੇ ਗਏ, ਚਾਹ ਪਰੇ ਉਮਾ ਪਰੇ, ਸਾਨੂੰ ਤਾਂ ਆਪ ਸਤਿਗੁਰੂ ਜੀ ਸਤਸੰਗ ਵਿੱਚ ਆਉਣ ਥਾਪੜੇ ਦੇਵਦੇ ਹਨ। ਸਤਿਗੁਰੂ ਨਾਨਕ ਮੂਰਤ ਵਾਲੇ ਹਨ, ਅਮੂਰਤ ਨਹੀਂ। ਪਿਆਰੇ, ਅੰਤਰ ਧਿਆਨ ਹੋ ਕੇ ਆਖ ਧੰਨ ਗੁਰੂ ਨਾਨਕ ਅਤੇ ਆਖੀ ਜਾ। ਹਾਂਜੀ, ਹੇ ਭਾਈ ਅਤੇ ਹੇ ਭੈਣੋ, ਕੁਝ ਪਤਾ ਲੱਗਾ? ਨਹੀਂ, ਮੈਂ ਤਾਂ ਭਾਈ ਸਤਿਗੁਰੂ ਨਾਨਕ ਜੀ ਨੂੰ ਉਹ ਜਾਂਦਾ ਤੱਕਿਆ ਅਤੇ ਇਉਂ ਆਉਂਦਾ ਤੱਕਿਆ, ਉਸ ਬੁਰਜ ਵਿੱਚ ਦੀਦਾਰ ਕੀਤੇ, ਉਸ ਮੰਦਰ ਵਿੱਚ ਉਹ ਆਏ, ਅਸੀਂ ਦੌੜੇ ਦੌੜੇ ਗਏ, ਚਾਹ ਭਰੇ ਉਮਾਹ ਭਰੇ, ਸਾਨੂੰ ਤਾਂ ਆਪ ਸਤਿਗੁਰੂ ਜੀ ਸਤਸੰਗ ਵਿੱਚ ਆਉਣ ਥਾਪੜੇ ਦੇਵਦੇ ਹਨ। ਸਤਿਗੁਰੂ ਨਾਨਕ ਮੂਰਤ ਵਾਲੇ ਹਨ, ਅਮੂਰਤ ਨਹੀਂ। ਪਿਆਰੇ, ਅੰਤਰ ਧਿਆਨ ਹੋ ਕੇ ਆਖ ਧੰਨ ਗੁਰੂ ਨਾਨਕ ਅਤੇ ਆਖੀ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।